ਟਾਈਮ ਦੀ ਪਾਬੰਦੀ। ਬਾਬਾ ਜੀ ਦੇ ਜੀਵਨ ਵਿੱਚ ਟਾਈਮ ਦੀ ਪਾਬੰਦੀ ਦਾ ਇੱਕ ਬਹੁਤ ਵੱਡਾ ਵਿਸ਼ੇਸ਼ ਗੁਣ ਸੀ। ਜਦੋਂ ਬਾਬਾ ਜੀ ਨੇ ਕਿਸੇ ਨੂੰ ਮਿਲਣ ਦਾ ਜਾਂ ਕਿਸੇ ਦੇ ਘਰ ਸਮਾਗਮ ਤੇ ਪੁੱਜਣ ਦਾ ਟਾਈਮ ਦੇ ਦੇਣਾ ਤਾਂ ਆਪ ਦਾ ਸਿਰ ਤੋੜ ਯਤਨ ਹੁੰਦਾ ਕਿ ਦਿੱਤੇ ਹੋਏ ਟਾਈਮ ਤੇ ਜ਼ਰੂਰ ਪੁੱਜ ਜਾਈਏ, ਅਤੇ ਸਾਰੀ ਉਮਰ ਆਪ ਜੀ ਇਸ ਪ੍ਰਣ ਵਿੱਚ ਸਫਲ ਵੀ ਰਹੇ। ਬਹੁਤ ਹੀ ਮਜਬੂਰੀ ਕਾਰਨ ਜੇ ਕਿਤੇ 10-15 ਮਿੰਟ ਲੇਟ ਵੀ ਹੋ ਜਾਣਾ, ਜਿਹੜਾ ਕਿ ਬਹੁਤ ਘੱਟ ਹੁੰਦਾ ਸੀ, ਤਾਂ ਜਾਂਦਿਆਂ ਹੀ ਘਰਦਿਆਂ ਜਾਂ ਜ਼ਿੰਮੇਵਾਰ ਸੱਜਣਾਂ ਨੂੰ ਲੇਟ ਹੋਣ ਦੀ ਮਜਬੂਰੀ ਦੱਸ ਕੇ, ਉਸ ਦਾ ਕਾਰਨ ਦੱਸ ਕੇ ਖਿਮਾ ਮੰਗਣੀ। ਇੱਕ ਵਾਰ ਦੀ ਗੱਲ ਹੈ ਕਿ ਜੂਨ ਜੁਲਾਈ ਦੇ ਮਹੀਨੇ ਵਿੱਚ ਜਦੋਂ ਪਹਿਲਾਂ ਨਾਮ ਅਭਿਆਸ ਕਮਾਈ ਸਮਾਗਮ ਹੁੰਦਾ ਸੀ, ਉਸ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਰਸੂਲਪੁਰ ਤੋਂ ਨੰਬਰਦਾਰ ਚੰਨਣ ਸਿੰਘ ਹੋਰੀ ਸਮੇਤ ਪਰਿਵਾਰ ਆਏ। ਸਾਰੇ ਸਮਾਗਮ ਵਿੱਚ ਲੰਗਰ ਦੀ ਸੇਵਾ ਕੀਤੀ ਤੇ ਸਮਾਗਮ ਸਮਾਪਤ ਹੋਣ ਤੇ ਆਖਰੀ ਦਿਨ ਜਾਣ ਲੱਗਿਆਂ ਨੰਬਰਦਾਰ ਹੋਰਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਮੈਂ ਸਹਿਜ ਪਾਠ ਕੀਤਾ ਹੋਇਆ ਹੈ, ਮੇਰਾ ਵਿਚਾਰ ਹੈ ਕਿ ਅਗਲੇ ਹਫ਼ਤੇ ਸਹਿਜ ਪਾਠ ਦਾ ਨਾਲੇ ਭੋਗ ਪਾ ਲਈਏ, ਨਾਲੇ ਸਾਰੀ ਸੰਗਤ ਦੇ ਚਰਨ ਘਰ ਵਿੱਚ ਪੈ ਜਾਣਗੇ, ਸੋ ਕਿਰਪਾ ਕਰਿਓ, ਆਪ ਜੀ ਨੇ ਵੀ ਜ਼ਰੂਰ ਉਸ ਸਮੇਂ ਪੁੱਜ ਕੇ ਸਾਨੂੰ ਲਾਹਾ ਬਖਸ਼ਣਾ। ਸੋ ਸਮਾਂ 10 ਵਜੇ ਦਾ ਨਿਯਤ ਹੋਇਆ। ਬਾਬਾ ਜੀ ਨੇ ਡਾਇਰੀ ਵਿੱਚ ਭੋਗ ਦਾ ਦਿਨ ਤੇ ਸਮਾਂ ਨਿਯਤ ਕਰ ਲਿਆ, ਨੋਟ ਕਰ ਲਿਆ। ਦੇਵਨੇਤ ਨਾਲ ਜਿਸ ਦਿਨ ਸਹਿਜ ਪਾਠ ਦੇ ਭੋਗ ਤੇ ਰਸੂਲਪੁਰ ਹਾਜ਼ਰੀ ਭਰਨ ਜਾਣਾ ਸੀ, ਉਸ ਤੋਂ ਇਕ ਦਿਨ ਪਹਿਲਾਂ ਬਾਰਿਸ਼ ਸ਼ੁਰੂ ਹੋ ਗਈ। ਬਾਰਿਸ਼ ਇੰਨੀ ਪਈ ਕਿ ਚੋਆਂ ਵਿਚ ਹੜ ਆ ਗਏ ਤੇ ਅਜੇ ਬਾਰਿਸ਼ ਹਟਣ ਦੇ ਆਸਾਰ ਕੋਈ ਨਜ਼ਰ ਨਹੀਂ ਸਨ ਆ ਰਹੇ। ਹਰ ਰੋਜ਼ ਦੀ ਤਰ੍ਹਾਂ ਬਾਬਾ ਜੀ ਨੇ ਸੰਗਤ ਸਮੇਤ ਉਸ ਦਿਨ ਵੀ ਸਵੇਰ ਦਾ ਨਿਤਨੇਮ ਕੀਤਾ ਤੇ ਜਲ ਪਾਣੀ ਛਕਿਆ ਤੇ ਭਾਈ ਬਲਵੰਤ ਸਿੰਘ ਹੋਰਾਂ ਨੂੰ ਕਿਹਾ ਕਿ ਤੂੰ ਸੜਕ ਉੱਪਰ ਜਾ ਤੇ ਪਤਾ ਕਰ ਕਿ ਬੱਸਾਂ ਚੱਲਦੀਆਂ ਹਨ ਕਿ ਨਹੀਂ। ਬਲਵੰਤ ਸਿੰਘ ਹੋਰੀ ਗਏ ਉੱਪਰ ਬਰਸਾਤੀ ਲਈ, ਸਾਈਕਲ ਉੱਪਰ ਸਵਾਰ ਹੋ ਕੇ ਗੋਂਦਪੁਰ ਨੂੰ ਚਲੇ ਗਏ ਤੇ ਜਲਦੀ ਹੀ ਮੁੜ ਕੇ ਵਾਪਸ ਆ ਗਏ ਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਬਾਬਾ ਜੀ, ਅੱਜ ਬੱਸ ਤਾਂ ਕੀ ਆਉਣੀ ਹੈ, ਸਗੋਂ ਰਾਤ ਦੀਆਂ 2 ਬੱਸਾਂ ਗੋਂਦਪੁਰ ਚੌਕ ਕਿਨਾਰੇ ਖੜੀਆਂ ਹਨ, ਸਾਰੇ ਚੋਆਂ ਵਿੱਚ ਹੜ ਆਇਆ ਹੋਇਆ ਹੈ, ਪਾਣੀ ਬਹੁਤ ਹੈ, ਚੋ ਵਿੱਚ ਪਾਣੀ ਘਟਣ ਦੀ ਥਾਂ ਸਗੋਂ ਵਾਧਾ ਹੀ ਜਾ ਰਿਹਾ ਹੈ। ਤੇ ਬਾਬਾ ਜੀ ਕਹਿਣ ਲੱਗੇ ਕਿ ਆਪਾਂ ਤਾਂ ਅੱਜ ਰਸੂਲਪੁਰ ਸਹਿਜ ਪਾਠ ਦੇ ਭੋਗ ਤੇ ਹਾਜ਼ਰੀ ਭਰਨ ਜਾਣਾ ਸੀ। ਸੰਗਤ ਵਿੱਚੋਂ ਇੱਕ ਦੋ ਨੇ ਉੱਤਰ ਦਿੱਤਾ ਕਿ ਬਾਬਾ ਜੀ, ਮੀਂਹ ਤਾਂ ਉਧਰ ਵੀ ਪੈ ਹੀ ਰਿਹਾ ਹੈ, ਉਹ ਆਪੇ ਹੀ ਸਮਝ ਲੈਣਗੇ ਕਿ ਮੌਸਮ ਖਰਾਬ ਹੈ, ਇਹੋ ਜਿਹੇ ਮੌਸਮ ਵਿੱਚ ਪੁੱਜਿਆ ਨਹੀਂ ਜਾ ਸਕਦਾ। ਬਾਬਾ ਜੀ ਕਹਿਣ ਲੱਗੇ ਕਿ ਨਹੀਂ ਭਾਈ, ਅਸੀਂ ਤਾਂ 10 ਵਜੇ ਪੁੱਜਣ ਦਾ ਵਚਨ ਦਿੱਤਾ ਹੋਇਆ ਹੈ। ਬਾਬਾ ਜੀ ਆਖਣ ਲੱਗੇ ਕਿ ਭਾਈ, ਜੇ ਬੱਸਾਂ ਨਹੀਂ ਚੱਲਦੀਆਂ ਤਾਂ ਇਸ ਤਰ੍ਹਾਂ ਕਰਦੇ ਹਾਂ, ਆਪਾਂ ਪੈਦਲ ਤੁਰ ਕੇ ਚਲੇ ਜਾਂਦੇ ਹਾਂ, ਆਪਾਂ ਆਪਣਾ ਯਤਨ ਤਾਂ ਕਰ ਵੇਖੀਏ, ਜੇ ਚੋ ਦੇ ਪਾਣੀ ਨੇ ਲੰਘਾਈ ਦੇ ਦਿੱਤੀ ਤਾਂ ਸਹਿਜੇ ਸਹਿਜੇ 10 ਨਹੀਂ ਤੇ 11 ਵਜੇ ਜ਼ਰੂਰ ਪੁੱਜ ਜਾਵਾਂਗੇ। ਤੇ ਬਾਬਾ ਜੀ ਨੇ ਬਾਕੀ ਸੰਗਤ ਨੂੰ ਕਿਹਾ ਕਿ ਭਾਈ, ਤੁਸੀਂ ਇੱਥੇ ਹੀ ਠਹਿਰੋ ਤੇ ਮੈਂ ਸੇਵਾ ਸਿੰਘ ਨੂੰ ਨਾਲ ਲੈ ਜਾਂਦਾ ਹਾਂ। ਬਾਬਾ ਸੇਵਾ ਸਿੰਘ ਜੀ ਇੱਥੇ ਲਿਖਦੇ ਨੇ ਕਿ ਮੈਂ ਬਾਬਾ ਜੀ ਦੇ ਤੇ ਆਪਣੇ ਕੱਪੜੇ ਇੱਕ ਬਰਸਾਤੀ ਨੂੰ ਮਾਂ ਝੋਲੇ ਵਿੱਚ ਪਾ ਲਏ ਤੇ ਜੋੜੇ ਇੱਕ ਪਰਨੇ ਵਿੱਚ ਬੰਨ ਕੇ ਝੋਲੇ ਦੀਆਂ ਤਣੀਆਂ ਨਾਲ ਬੰਨ ਮੋਢੇ ਦੇ ਅੱਗੇ ਪਿੱਛੇ ਲਟਕਾ ਲਏ। ਬਾਰਿਸ਼ ਤੋਂ ਬਚਣ ਲਈ ਬਾਬਾ ਜੀ ਨੇ ਫੌਜੀਆਂ ਵਾਲੀ ਬਰਸਾਤੀ ਆਪਣੇ ਉੱਪਰ ਵੀ ਲੈ ਲਈ। ਗੁਰਦੁਆਰਾ ਸਾਹਿਬ ਵਿੱਚ ਉਸ ਸਮੇਂ ਇੱਕ ਛਤਰੀ ਜੋ ਬਾਰਿਸ਼ ਤੋਂ ਬਚਾਓ ਲਈ ਰੱਖੀ ਸੀ, ਉਸ ਨੂੰ ਤਾਣ ਕੇ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੇ ਹੱਥ ਵਿੱਚ ਫੜ ਲਿਆ। 8:30 ਵਜੇ ਚੱਲੇ। ਉਸ ਸਮੇਂ ਨਾ ਤਾਂ ਪੱਕੀਆਂ ਸੜਕਾਂ ਹੁੰਦੀਆਂ ਸਨ ਤੇ ਨਾ ਹੀ ਇੱਕ ਦੂਜੇ ਨੂੰ ਆਦੇਸ਼ ਸੰਦੇਸ਼ ਪਹੁੰਚਾਉਣ ਦਾ ਕੋਈ ਸਾਧਨ, ਜਾਂ ਕਿ ਫੋਨ ਵਗੈਰਾ, ਇਹ ਉਦੋਂ ਬਿਲਕੁਲ ਨਹੀਂ ਸਨ ਹੁੰਦੇ। ਸੋ ਅਸੀਂ ਪੈਦਲ ਹੀ ਤੁਰ ਪਏ। ਹਰ ਪਾਸੇ ਪਾਣੀ ਹੀ ਪਾਣੀ ਤੇ ਮਿੱਟੀ ਦੀ ਦਲਦਲ ਬਣੀ ਹੋਈ ਸੀ। ਘੁਮਾਰਾਂ ਤੇ ਗੰਢ ਗਡੋਇਆਂ ਨਾਲ ਸਾਰੀ ਜ਼ਮੀਨ ਭਰੀ ਪਈ ਸੀ। ਬਾਬਾ ਜੀ ਲਿਖਦੇ ਨੇ ਕਿ ਬਾਬਾ ਜੀ ਅੱਗੇ ਅੱਗੇ ਤੇ ਮੈਂ ਪਿੱਛੇ ਪਿੱਛੇ, ਕਿਤੇ ਰਾਹੇ ਰਾਹੇ ਕਿਤੇ ਸ਼ਾਰਟਕੱਟ, ਬੰਨਿਆਂ ਉੱਪਰ ਦੀ ਚੱਲਦੇ ਚੱਲਦੇ ਪਿੰਡ ਸਕਰਾਲੇ ਦੇ ਚੋ ਕੰਢੇ ਪੁੱਜ ਗਏ। ਹੜ ਨਾਲ ਚੋ ਲੱਫਾਂ ਮਾਰਦਾ ਸੀ। ਕੁਝ ਚਿਰ ਅਸੀਂ ਕਿਨਾਰੇ ਤੇ ਖੜੇ ਰਹੇ। ਦੂਜੇ ਪਾਸੇ ਪਿੰਡ ਦੇ ਲੋਕ ਚੋ ਦੇ ਕਿਨਾਰੇ ਬਾਰਿਸ਼ ਹੁੰਦੀ ਵਿਚ ਖਲੋਤੇ ਬਲਿਹਾਰੀ ਕੁਦਰਤ ਵਸਿਆ ਦਾ ਆਨੰਦ ਮਾਣ ਰਹੇ ਸਨ। ਉਨ੍ਹਾਂ ਵਿਚੋਂ 3-4 ਤਾਰੂ ਨੌਜਵਾਨ ਸਨ ਜੋ ਵਗਦੇ ਚੋ ਦੇ ਹੜ ਵਿਚ ਆਪਣੀ ਤੈਰਾਕੀ ਦੇ ਜੌਹਰ ਲੋਕਾਂ ਨੂੰ ਵਿਖਾਲ ਰਹੇ ਸਨ। ਉਹ ਤਿੰਨੇ ਜਣੇ ਤਰ ਕੇ ਸਾਡੇ ਵਾਲੇ ਪਾਸੇ ਆ ਗਏ ਤੇ ਕਹਿਣ ਲੱਗੇ ਕਿ ਬਾਪੂ ਜੀ, ਤੁਸੀਂ ਅਜਿਹੀ ਬਾਰਿਸ਼ ਤੇ ਹੜ੍ਹਾਂ ਵਿਚ ਕਿਹੜੀ ਵਿਪਦਾ ਭੁੰਚਣ ਤੁਰੇ ਹੋਏ ਹੋ? ਤੁਸੀਂ ਜਾਣਾ ਕਿੱਥੇ ਹੈ? ਬਾਪੂ ਜੀ ਉਹਨਾਂ ਨੇ ਸਤਿਕਾਰਯੋਗ ਬਾਬਾ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੂੰ ਆਖਿਆ, ਕਿਉਂਕਿ ਬਾਬਾ ਜੀ ਉਦੋਂ ਸਿੱਧੀ ਪੱਗ ਬੰਨਿਆ ਕਰਦੇ ਸਨ। ਬਾਬਾ ਜੀ ਨੇ ਉੱਤਰ ਦਿੱਤਾ ਕਿ ਜਵਾਨੋ, ਜਾਣਾ ਤਾਂ ਸੀ ਰਸੂਲਪੁਰ ਹੈ, ਉੱਥੇ ਸਹਿਜ ਪਾਠ ਦੇ ਭੋਗ ਤੇ ਪਹੁੰਚਣਾ ਤੇ ਹੜ੍ਹਾਂ ਕਾਰਨ ਬੱਸਾਂ ਬੰਦ ਹਨ, ਤੋ ਅਸੀਂ ਸੋਚਿਆ ਕਿ ਚਲੋ ਪੈਦਲ ਹੀ ਤੁਰ ਕੇ ਚਲੇ ਜਾਂਦੇ ਹਾਂ। ਉਹਨਾਂ ਨੇ ਉੱਤਰ ਦਿੱਤਾ ਕਿ ਤੁਸੀਂ ਇਸ ਹੜ੍ਹ ਵਿੱਚੋਂ ਲੰਘ ਜਾਓਗੇ? ਬਾਬਾ ਜੀ ਕਹਿਣ ਲੱਗੇ, ਭਾਈ ਜੇ ਲੰਘ ਸਕਦੇ ਹੁੰਦੇ ਤਾਂ ਕਿਨਾਰੇ ਕਿਉਂ ਖੜੇ ਹੁੰਦੇ? ਤੁਸੀਂ ਨੌਜਵਾਨ ਹੋ, ਨਾਲੇ ਤਾਰੂ ਹੋ, ਸਾਡੀ ਮਦਦ ਕਰ ਦਿਓ, ਸਾਨੂੰ ਦੋਵਾਂ ਨੂੰ ਵਾਰੀ ਵਾਰੀ ਹੜ੍ਹ ਚੋਂ ਪਾਰ ਕਰਾ ਦਿਓ, ਗੁਰੂ ਤੁਹਾਨੂੰ ਹੋਰ ਬਲ ਬਖਸ਼ੇ। ਉਹਨਾਂ ਤਾਰੂਆਂ ਨੇ ਹੌਸਲਾ ਕੀਤਾ। ਇੱਕ ਨੌਜਵਾਨ ਅੱਗੇ ਅੱਗੇ ਤੁਰ ਪਿਆ ਜੋ ਦੱਸਦਾ ਜਾਂਦਾ ਸੀ ਕਿ ਇਧਰ ਪਾਣੀ ਡੂੰਘਾ ਹੈ, ਇਧਰ ਪਾਣੀ ਘੱਟ ਹੈ। ਉਸ ਦੇ ਪਿੱਛੇ ਦੋ ਨੌਜਵਾਨ, ਇੱਕ ਬਾਬਾ ਜੀ ਦੇ ਸੱਜੇ, ਇੱਕ ਖੱਬੇ ਬਾਂਹ ਫੜ ਕੇ ਉਹਨਾਂ ਨੂੰ ਚੋ ਤੋਂ ਪਾਰ ਕਰਾ ਦਿੱਤਾ। ਬਾਬਾ ਜੀ ਨੂੰ, ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੂੰ, ਉਹਨਾਂ ਦੋ ਜਾਣਿਆਂ ਨੇ ਉਸ ਅਕਰਾਲੇ ਦੇ ਚੋ ਚੋਂ ਪਾਰ ਕਰ ਦਿੱਤਾ। ਇਸੇ ਤਰ੍ਹਾਂ ਹੀ ਉਹਨਾਂ ਵਾਪਸ ਆ ਕੇ ਮੈਨੂੰ ਵੀ ਪਾਰਲੇ ਕੰਢੇ ਲਾ ਦਿੱਤਾ। ਲੱਖ ਲੱਖ ਤੱਕ ਪਾਣੀ, ਕਛਹਿਰੇ ਸਮੇਤ ਸਾਡੇ ਸਾਰੇ ਕੱਪੜੇ ਪਾਣੀ ਨਾਲ ਭਿੱਜ ਗਏ। ਸੁੱਕੇ ਤਾਂ ਪਹਿਲਾਂ ਵੀ ਨਹੀਂ ਸਨ, ਪਰ ਹੁਣ ਪਾਣੀ ਵਿੱਚ ਦੀ ਲੰਘਣ ਨਾਲ ਕੱਪੜੇ ਹੋਰ ਭਾਰੇ ਹੋ ਗਏ। ਬਾਬਾ ਜੀ ਨੇ ਨੌਜਵਾਨਾਂ ਦਾ ਧੰਨਵਾਦ ਕੀਤਾ ਤੇ ਅਸੀਂ ਅਗਲੇ ਸਫ਼ਰ ਲਈ ਚੱਲ ਪਏ। ਰਸਤੇ ਵਿੱਚ ਦੋ ਤਿੰਨ ਹੋਰ ਛੋਟੀਆਂ ਮੋਟੀਆਂ ਚੋਈਆਂ ਆਈਆਂ, ਜਿਨ੍ਹਾਂ ਨੂੰ ਪਾਰ ਕਰਕੇ ਅਸੀਂ ਤਕਰੀਬਨ 10 ਵਜੇ ਤੋਂ ਪਹਿਲਾਂ ਹੀ ਪਿੰਡ ਰਸੂਲਪੁਰ ਚੰਨਣ ਸਿੰਘ ਹੋਰਾਂ ਦੇ ਗ੍ਰਹਿ ਪੁੱਜ ਗਏ। ਉਧਰ ਨੰਬਰਦਾਰ ਹੋਣੀ ਨਿਸ਼ਚਿੰਤ ਹੋ ਕੇ ਮੰਜਿਆਂ ਉਪਰ ਬੈਠੇ ਪੈਂਦੇ ਮੀਂਹ ਦਾ ਆਨੰਦ ਮਾਣਦੇ ਗੱਲਾਂ ਬਾਤਾਂ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਅਜਿਹੇ ਮੌਸਮ ਵਿਚ ਬਾਬਾ ਜੀ ਨੂੰ ਘਰ ਪੁੱਜਦਿਆਂ ਤੱਕਿਆ ਤਾਂ ਉਹ ਹੱਕੇ ਬੱਕੇ ਰਹਿ ਗਏ। ਸਾਰਿਆਂ ਨਾਲ ਗੁਰਫਤਿਹ ਦੀ ਸਾਂਝ ਕੀਤੀ ਤੇ ਬਾਬਾ ਜੀ ਨੇ ਕਿਹਾ ਕਿ ਨੰਬਰਦਾਰ ਜੀ, ਬੱਸਾਂ ਬੰਦ ਸਨ, ਸੋ ਇਸ ਕਰਕੇ ਅਸੀਂ ਤੁਰ ਕੇ ਪੈਦਲ ਹੀ ਆਏ ਹਾਂ। ਬਾਬਾ ਜੀ ਨੇ ਪੁੱਛਿਆ ਕਿ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ ਹੈ ਜਾਂ ਜੇ ਬਣਾਉਣੀ ਹੈ, ਕਿਉਂਕਿ 10 ਤਾਂ ਵੱਜ ਚੁੱਕੇ ਨੇ। ਉਨ੍ਹਾਂ ਉੱਤਰ ਦਿੱਤਾ, ਬਾਬਾ ਜੀ, ਮੌਸਮ ਤਾਂ ਰਾਤ ਦਾ ਹੀ ਬਹੁਤ ਖਰਾਬ ਸੀ, ਲਗਾਤਾਰ ਬਾਰਿਸ਼ ਹੋਣ ਕਰਕੇ ਅਸੀਂ ਅੰਦਾਜ਼ਾ ਲਾ ਲਿਆ ਕਿ ਆਪ ਜੀ ਨਹੀਂ ਆਓਗੇ। ਬਾਬਾ ਜੀ ਕਹਿਣ ਲੱਗੇ ਕਿ ਭਾਈ, ਤੁਹਾਡੇ ਨਾਲ ਵਚਨ ਕੀਤਾ ਹੋਇਆ ਸੀ, ਨਾ ਪੁੱਜਦੇ ਤਾਂ ਮਨ ਉੱਪਰ ਬੋਝ ਬਣਿਆ ਰਹਿਣਾ ਸੀ। ਚਲੋ ਹੁਣ ਅਸੀਂ ਆ ਗਏ ਹਾਂ, ਤੁਸੀਂ ਇਸ ਤਰ੍ਹਾਂ ਕਰੋ, ਦੇਗ ਤਿਆਰ ਕਰੋ, ਸਾਡੇ ਕੱਪੜੇ ਵੀ ਸਾਰੇ ਮਿੱਟੀ ਵਾਲੇ ਪਾਣੀ ਨਾਲ ਭਰੇ ਹੋਏ ਹਨ, ਅਸੀਂ ਵੀ ਇਸ਼ਨਾਨ ਕਰ ਲੈਂਦੇ ਹਾਂ, ਫੇਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਭਰਾਂਗੇ। ਉਧਰ ਗ੍ਰੰਥੀ ਸਿੰਘ ਨੇ ਦੇਗ ਬਣਾਉਣੀ ਆਰੰਭ ਕਰ ਦਿੱਤੀ ਅਤੇ ਇਧਰ ਬਾਬਾ ਜੀ ਤੇ ਦਾਸ ਨੇ ਇਸ਼ਨਾਨ ਕਰਕੇ ਝੋਲੇ ਵਿਚੋਂ ਸੁੱਕੇ ਕੱਪੜੇ ਕੱਢ ਕੇ ਪਹਿਨ ਲਏ। ਥੋੜਾ ਬਹੁਤਾ ਜਲ ਪਾਣੀ ਛਕਣ ਉਪਰੰਤ ਸਹਿਜ ਪਾਠ ਦਾ ਭੋਗ ਪਾ ਕੇ ਪ੍ਰਸ਼ਾਦਾ ਛਕਿਆ। ਨੰਬਰਦਾਰ ਹੋਰਾਂ ਨੇ ਬਾਬਾ ਜੀ ਪਾਸੋਂ ਖੇਚਣ ਲਈ ਖਿਮਾ ਮੰਗੀ ਕਿ ਇਤਨੇ ਖਰਾਬ ਮੌਸਮ ਵਿਚ ਆਪ ਜੀ ਨੂੰ ਇੰਨੀ ਖੇਚਲ ਕਰਨੀ ਪਈ। ਬਾਬਾ ਜੀ ਕਹਿਣ ਲੱਗੇ ਕਿ ਖੇਚਲ ਕਾਹਦੀ ਭਾਈ, ਅਸੀਂ ਤੁਹਾਡੇ ਪਾਸ ਪੁੱਜ ਗਏ ਹਾਂ, ਖੇਚਲ ਤਾਂ ਤਦ ਹੋਣੀ ਸੀ ਜੇ ਦਿੱਤੇ ਬਚਨ ਅਨੁਸਾਰ ਅਸੀਂ ਤੁਹਾਡੇ ਪਾਸ ਨਾ ਪੁੱਜਦੇ। ਗੁਰੂ ਮਹਾਰਾਜ ਦਾ ਧੰਨਵਾਦ ਹੈ ਕਿ ਸਤਿਗੁਰਾਂ ਨੇ ਪਿੰਡ ਸਕਰਾਲੇ ਦੀ ਚੋਅ ਵਿਚੋਂ ਪਾਰ ਲੰਘਾਉਣ ਲਈ ਵਿਧ ਬਹਾਨਾ ਬਣਾ ਦਿੱਤਾ। ਇਸ ਤਰ੍ਹਾਂ ਥੋੜਾ ਬਚਨ ਬਿਲਾਸ ਕਰਕੇ 2 ਘੰਟੇ ਆਰਾਮ ਕੀਤਾ। ਬਾਰਿਸ਼ ਕੁਝ ਘਟ ਗਈ ਸੀ। ਬਾਬਾ ਜੀ ਨੇ ਸ਼ਾਮ ਨੂੰ ਮੁੜ ਗੁਰਦੁਆਰਾ ਸਾਹਿਬ ਜਾਣ ਦੀ ਪਰਿਵਾਰ ਪਾਸੋਂ ਆਗਿਆ ਮੰਗੀ, ਪਰ ਪਰਿਵਾਰ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ, ਇੰਨਾ ਲੰਮਾ ਪੈਂਡਾ ਬਾਰਿਸ਼ ਵਿਚ ਚੱਲ ਕੇ ਆਇਓ, ਰਾਤ ਸਾਡੇ ਪਾਸ ਹੀ ਠਹਿਰਨ ਦੀ ਕਿਰਪਾ ਕਰੋ, ਨਾਲ ਹੀ ਅਸੀਂ ਆਪ ਦੀ ਸੰਗਤ ਦਾ ਦੋਹਰਾ ਲਾਹਾ ਲੈ ਲਾਂਗੇ, ਸ਼ਾਇਦ ਰਾਤ ਨੂੰ ਬਾਰਿਸ਼ ਹਟ ਜਾਵੇ, ਸਵੇਰ ਨੂੰ ਆਪ ਜੀ ਨੂੰ ਇੱਥੋਂ ਬੱਸੇ ਬਿਠਾ ਦੇਵਾਂਗੇ। ਪਰਿਵਾਰ ਦੀ ਬੇਨਤੀ ਮੰਨ ਕੇ ਰਾਤ ਪਿੰਡ ਰਸੂਲਪੁਰ ਹੀ ਰਹੇ। ਸਵੇਰੇ ਇਸ਼ਨਾਨ ਪਾਣੀ ਕਰਕੇ ਨਿਤਨੇਮ ਵਿਚ ਹਾਜ਼ਰੀ ਭਰ ਕੇ ਜਲ ਪਾਣੀ ਛਕ ਛਕਾ ਕੇ ਨੰਬਰਦਾਰ ਹੋਰਾਂ ਨੇ ਸਾਨੂੰ ਦੋਵਾਂ ਨੂੰ ਟਾਂਡੇ ਤੋਂ ਦਸੂਹੇ ਲਈ ਬੱਸ ਬਿਠਾ ਦਿੱਤਾ। ਮੁੜ ਦਸੂਹੇ ਤੋਂ ਬੱਸ ਲੈ ਕੇ ਗੜ੍ਹਦੀਵਾਲਾ ਉੱਤਰ ਕੁਝ ਪੈਦਲ ਸਫ਼ਰ ਕਰਕੇ ਅਸੀਂ ਅਗਲੇ ਦਿਨ 12 ਵਜੇ ਗੁਰਦੁਆਰਾ ਰਾਮਪੁਰ ਖੇੜਾ ਪੁੱਜ ਗਏ। ਬਾਬਾ ਜੀ ਨੇ ਸਾਰਾ ਜੀਵਨ ਦਿੱਤੇ ਹੋਏ ਟਾਈਮ ਦੀ ਪਾਬੰਦੀ ਵਿਚ ਰਹਿ ਕੇ ਬਤੀਤ ਕੀਤਾ। ਕਦੀ ਵੀ ਕਿਸੇ ਵੀ ਪ੍ਰੇਮੀ ਨੂੰ ਇਹ ਕਹਿਣ ਦਾ ਸਮਾਂ ਨਹੀਂ ਦਿੱਤਾ ਕਿ ਬਾਬਾ ਜੀ ਤੁਸੀਂ ਲੇਟ ਹੋ। ਆਪ ਜੀ ਹਮੇਸ਼ਾ ਤਾਕੀਦ ਕਰਿਆ ਕਰਦੇ ਸਨ ਕਿ ਜੇ ਕਿਸੇ ਨੂੰ 8 ਵਜੇ ਦਾ ਟਾਈਮ ਦਿੱਤਾ ਹੈ ਤਾਂ 8 ਦਾ ਮਤਲਬ 8 ਹੀ ਹੋਣਾ ਚਾਹੀਦਾ ਹੈ। 8 ਦਾ ਭਾਵ 9 ਜਾਂ 10 ਨਹੀਂ ਹੋਣਾ ਚਾਹੀਦਾ। ਬਾਬਾ ਜੀ ਕਈ ਵਾਰ ਅੰਗਰੇਜ਼ ਲੋਕਾਂ ਦੀ ਉਦਾਹਰਣ ਵੀ ਦਿਆ ਕਰਦੇ ਸਨ ਕਿ ਭਾਈ ਜਿਨ੍ਹਾਂ ਕੌਮਾਂ ਨੇ ਤਰੱਕੀ ਕੀਤੀ, ਰਾਜ ਭਾਗ ਕੀਤਾ, ਉਨ੍ਹਾਂ ਟਾਈਮ ਦੀ ਪਾਬੰਦੀ ਜ਼ਰੂਰ ਰੱਖੀ। ਕਿਸੇ ਅੰਗਰੇਜ਼ ਨੇ ਤੁਹਾਨੂੰ ਮਿਲਣ ਦਾ ਜਾਂ ਤੁਹਾਡੇ ਘਰ ਆਉਣ ਦਾ ਟਾਈਮ ਦਿੱਤਾ ਹੋਵੇ, ਉਹ 5 ਮਿੰਟ ਪਹਿਲਾਂ ਹੀ ਤੁਹਾਡੇ ਦਰਵਾਜ਼ੇ ਤੇ ਪੁੱਜ ਜਾਵੇਗਾ ਤੇ ਪੂਰੇ ਟਾਈਮ ਦੇ ਉੱਤੇ ਤੁਹਾਡੇ ਬੂਹੇ ਤੇ ਦਸਤਕ ਦੇਵੇਗਾ। ਟਾਈਮ ਦੇ ਪਾਬੰਦ ਹੋਣਾ ਬਹੁਤ ਵੱਡਾ ਗੁਣ ਹੈ। ਟਾਈਮ ਦੀ ਪਾਬੰਦੀ ਹੀ ਮਨੁੱਖ ਦੀ ਪ੍ਰਤੀਤੀ ਬਣਾਉਂਦੀ ਹੈ। ਕਈ ਵਾਰੀ 1 ਮਿੰਟ ਦੀ ਅਣਗਹਿਲੀ ਸਾਰੀ ਉਮਰ ਲਈ ਤੁਹਾਡੇ ਲਈ ਵੱਡੇ ਪਛਤਾਵੇ ਦਾ ਕਾਰਨ ਬਣ ਸਕਦੀ ਹੈ। ਜਿਹੜਾ ਮਨੁੱਖ ਟਾਈਮ ਦੀ ਕਦਰ ਨਹੀਂ ਕਰਦਾ, ਉਹ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਇਸੇ ਪ੍ਰਕਾਰ ਟਾਈਮ ਦੀ ਪਾਬੰਦੀ ਦੀ ਇੱਕ ਹੋਰ ਘਟਨਾ ਆਪ ਸੰਗਤਾਂ ਨਾਲ ਸਾਂਝੀ ਕਰ ਲੈਂਦੇ ਹਾਂ। ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਐਮਰਜੈਂਸੀ ਦੇ ਸਮੇਂ ਦੌਰਾਨ ਜਿਸ ਵੇਲੇ ਕੋਈ ਆਪਣੀ ਜ਼ੁਬਾਨ ਨਹੀਂ ਖੋਲ ਸਕਦਾ ਸੀ, ਉਸ ਵੇਲੇ ਕੌਮ ਵਿੱਚ ਜਾਗਰਤੀ ਲਿਆਉਣ ਲਈ, ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਲੁਕਾਈ ਵਿੱਚ ਤਾਜ਼ਾ ਕਰਨ ਹਿੱਤ ਸਮੁੱਚੇ ਪੰਜਾਬ ਵਿੱਚ ਥਾਵਾਂ ਥਾਵਾਂ ਤੇ 37 ਦੇ ਕਰੀਬਨ ਨਗਰ ਕੀਰਤਨ ਕੱਢਣ ਦੀ ਯੋਜਨਾ ਬਣਾਈ। ਬਾਬਾ ਜੀ ਨੇ ਇਨ੍ਹਾਂ ਨਗਰ ਕੀਰਤਨਾਂ ਵਿੱਚੋਂ ਬਹੁਤਿਆਂ ਵਿੱਚ ਹਿੱਸਾ ਲਿਆ ਅਤੇ ਇਸੇ ਕੜੀ ਤਹਿਤ 17 ਅਕਤੂਬਰ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜੋ ਗੁਰਦੁਆਰਾ ਸਾਹਿਬ ਤੋਂ ਗੜ੍ਹਦੀਵਾਲਾ, ਟਾਂਡਾ, ਦਸੂਹਾ, ਮਿਆਣੀ, ਉੜਮੁੜ, ਕੰਧਾਲਾ, ਸਰਾਂ, ਸੀਕਰੀ, ਭੂੰਗਾ ਹੋ ਕੇ ਮੁੜ ਗੁਰਦੁਆਰਾ ਸਾਹਿਬ ਪੁੱਜਣਾ ਸੀ। 15 ਦਿਨ ਪਹਿਲਾਂ ਹੀ ਨਗਰਾਂ ਵਿੱਚ ਪ੍ਰਚਾਰ ਆਰੰਭ ਕਰ ਦਿੱਤਾ ਤੇ ਸੰਗਤ ਨੂੰ ਦਰਸਾ ਦਿੱਤਾ ਕਿ ਪੂਰੇ 8 ਵਜੇ ਨਗਰ ਕੀਰਤਨ ਗੁਰਦੁਆਰਾ ਰਾਮਪੁਰ ਖੇੜਾ ਤੋਂ ਰਵਾਨਾ ਹੋਵੇਗਾ, ਕਿਉਂਕਿ ਰਸਤਾ ਲੰਬੀਰਾ ਹੈ। ਬਹੁਤ ਸਾਰੀਆਂ ਸੰਗਤਾਂ ਕਾਰਾਂ, ਜੀਪਾਂ, ਟਰਾਲੀਆਂ ਤੇ ਟਰੱਕਾਂ ਸਮੇਤ 16 ਅਕਤੂਬਰ ਰਾਤ ਤੱਕ ਗੁਰਦੁਆਰਾ ਸਾਹਿਬ ਪੁੱਜ ਗਈਆਂ। ਬਾਬਾ ਜੀ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਰਾਤ ਨੂੰ 8 ਵਜੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਗਏ। ਖਾਲਸਾ ਜੀ ਬਾਬਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਬਾਬਾ ਜੀ, ਸੰਗਤ ਤਾਂ ਬੇਅੰਤ ਮਹਾਰਾਜ ਦੀ ਕਿਰਪਾ ਨਾਲ ਆ ਗਈ ਹੈ, ਨਗਰ ਕੀਰਤਨ ਤਾਂ ਭਾਵਾਂ ਆਪਾਂ ਹੁਣੇ ਹੀ ਆਰੰਭ ਕਰ ਲਈਏ। ਬਾਬਾ ਜੀ ਨੇ ਖਾਲਸਾ ਜੀ ਨੂੰ ਉੱਤਰ ਦਿੱਤਾ ਕਿ ਸੰਗਤਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਪ੍ਰਤੀ ਅਥਾਹ ਸ਼ਰਧਾ ਤੇ ਪਿਆਰ ਹੈ, ਇਸ ਉਤਸ਼ਾਹ ਤੇ ਭਾਵਨੀ ਨੂੰ ਸੰਭਾਲਣ ਦੀ ਲੋੜ ਹੈ। ਇਸ ਪ੍ਰਕਾਰ ਆਪਸੀ ਬਚਨ ਬਿਲਾਸ ਕਰਦੇ ਬਾਬਾ ਜੀ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਆਪਣੇ ਉਸ ਕਮਰੇ ਵਿੱਚ ਪੁੱਜ ਗਏ ਜਿੱਥੇ ਖਾਲਸਾ ਜੀ ਦੀ ਰਹਾਇਸ਼ ਸੀ। ਬਾਬਾ ਜੀ ਸੰਤ ਕਰਤਾਰ ਸਿੰਘ ਹੋਰਾਂ ਨੂੰ ਪੁੱਛਣ ਲੱਗੇ ਕਿ ਖਾਲਸਾ ਜੀ, ਨਗਰ ਕੀਰਤਨ ਤੁਰਨ ਦਾ ਠੀਕ ਟਾਈਮ ਕਿਹੜਾ ਹੈ, ਕਿੰਨੇ ਕੁ ਜੋ ਆਪਾਂ ਇੱਥੋਂ ਰਵਾਨਗੀ ਕਰ ਲੈਣੀ ਹੈ। ਸੰਤ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ ਜੀ, ਬਾਬਾ ਜੀ ਆਪਾਂ ਸੰਗਤਾਂ ਨੂੰ ਟਾਈਮ ਤਾਂ 8 ਵਜੇ ਦਾ ਦਿੱਤਾ ਹੈ ਤੇ ਸੰਗਤਾਂ ਦੇ ਪੁੱਜਦਿਆਂ 9 ਵੱਜ ਜਾਣੇ, ਆਪਾਂ ਇੰਜ ਕਰਦੇ ਹਾਂ ਕਿ 9:30 ਇੱਥੋਂ ਚੱਲ ਪਵਾਂਗੇ। ਬਾਬਾ ਜੀ ਖਾਲਸਾ ਜੀ ਨੂੰ ਕਹਿਣ ਲੱਗੇ ਕਿ ਅਸਾਂ ਨਗਰਾਂ ਵਿੱਚ ਤੇ ਆਪ ਜੀ ਨੇ ਵੀ ਸਾਰੀ ਸੰਗਤ ਨੂੰ 8 ਵਜੇ ਨਗਰ ਕੀਰਤਨ ਦੀ ਰਵਾਨਗੀ ਦਰਸਾਈ ਹੈ, ਸੋ ਚਾਹੀਦਾ ਹੈ ਕਿ ਸੰਗਤ ਨੂੰ ਜੋ ਟਾਈਮ ਦਿੱਤਾ ਹੈ ਉਸ ਦੀ ਪਾਬੰਦੀ ਰੱਖੀ ਜਾਏ। ਜਿਹੜੀ ਸੰਗਤ ਪਿੱਛੋਂ ਆਵੇਗੀ ਉਹ ਆਪੇ ਬਾਅਦ ਵਿੱਚ ਰਲੀ ਜਾਵੇਗੀ। ਅਖੀਰ ਬਾਬਾ ਜੀ ਦੇ ਹੁਕਮ ਮੁਤਾਬਕ ਅਤੇ ਪਹਿਲਾਂ ਹੋਏ ਫੈਸਲੇ ਮੁਤਾਬਕ 8 ਵਜੇ ਨਗਰ ਕੀਰਤਨ ਆਰੰਭ ਕਰਨ ਦਾ ਫੈਸਲਾ ਹੋ ਗਿਆ। ਬਾਬਾ ਜੀ ਤੇ ਖਾਲਸਾ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਆਪੋ ਆਪਣੇ ਟਿਕਾਣਿਆਂ ਤੇ ਆਰਾਮ ਕਰਨ ਚਲੇ ਗਏ। ਅਗਲੇ ਦਿਨ ਦੋਵੇਂ ਮਹਾਂਪੁਰਸ਼ਾਂ ਨੇ ਆਪਣੇ ਹਰ ਰੋਜ਼ ਦੇ ਨਿਯਮ ਅਨੁਸਾਰ ਆਪਣਾ ਨਿਤਨੇਮ ਕੀਤਾ ਤੇ ਬਾਬਾ ਜੀ ਨੇ 7:30 ਵਜੇ ਤੋਂ ਪਹਿਲਾਂ ਨਿਤਨੇਮ ਕਰਕੇ ਦਸਤਾਰਾ ਸਜਾ ਕੇ ਬਾਬਾ ਜੀ ਤਿਆਰ ਹੋ ਗਏ ਤੇ 5-10 ਮਿੰਟ ਵਿਚ ਜਲ ਪਾਣੀ ਛਕਣ ਉਪਰੰਤ 8:45 ਵਜੇ ਆਪ ਜੀ ਸਿੰਘਾਂ ਸਮੇਤ ਖਾਲਸਾ ਜੀ ਦੇ ਕਮਰੇ ਮੂਹਰੇ ਜਾ ਖਲੋਤੇ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਦਸਤਾਰ ਸਜਾਉਂਦੇ ਸਨ। ਸਿੰਘਾਂ ਨੇ ਜਦੋਂ ਖਾਲਸਾ ਜੀ ਨੂੰ ਦਸਿਆ ਤਾਂ ਉਹ ਦਸਤਾਰ ਸਜਾਉਂਦੇ ਦਰਵਾਜ਼ੇ ਵੱਲ ਨੂੰ ਆ ਗਏ। ਬਾਬਾ ਜੀ ਨੂੰ ਖਾਲਸਾ ਜੀ ਕਹਿਣ ਲੱਗੇ ਕਿ ਬਾਬਾ ਜੀ ਕਿਰਪਾ ਕਰੋ ਅੰਦਰ ਆ ਜਾਓ। ਬਾਬਾ ਜੀ ਕਹਿਣ ਲੱਗੇ, ਨਹੀਂ ਤੁਸੀਂ ਤਸੱਲੀ ਨਾਲ ਦਸਤਾਰ ਸਜਾਵੋ, ਅਜੇ 15 ਮਿੰਟ ਰਹਿੰਦੇ ਆ, ਅਸੀਂ ਗੁਰੂ ਮਹਾਰਾਜ ਜੀ ਦੇ ਸੁਖਾਸਨ ਸਥਾਨ ਤੇ ਚੱਲੇ ਆ, ਆਪ ਜੀ ਨੇ ਉੱਥੇ ਹੀ ਆ ਜਾਣਾ, ਇਕੱਠੇ ਅਰਦਾਸ ਕਰਕੇ ਸਤਿਗੁਰੂ ਜੀ ਦਾ ਸਰੂਪ ਲੈ ਚੱਲਾਂਗੇ। ਸੋ ਖਾਲਸਾ ਜੀ ਨੇ ਕਾਹਲੀ ਕਾਹਲੀ ਰਹਿੰਦੀ ਦਸਤਾਰ ਸਜਾਈ। ਇੱਕ ਸਿੰਘ ਨੂੰ ਕਿਹਾ ਕਿ ਭਾਈ ਗਰਮ ਜਲ ਕੌਲੀ ਵਿੱਚ ਪਾ ਕੇ ਠੰਡਾ ਕਰ ਦੇ ਤਾਂ ਜੋ ਆਪਾਂ ਛੇਤੀ ਜਲ ਪਾਣੀ ਛੱਕ ਕੇ ਬਾਬਾ ਜੀ ਦੇ ਨਾਲ ਰਲ ਜਾਈਏ। ਤੇ ਨਾਲ ਹੀ ਸੰਤ ਬਾਬਾ ਕਰਤਾਰ ਸਿੰਘ ਜੀ ਜਥੇ ਦੇ ਸਿੰਘਾਂ ਨੂੰ ਕਹਿਣ ਲੱਗੇ ਕਿ ਭਾਈ ਵੇਖੋ ਬਾਬਾ ਜੀ ਸਾਥੋਂ ਕਿੰਨੇ ਬਜ਼ੁਰਗ ਅਵਸਥਾ ਵਿਚ ਹਨ, ਫੇਰ ਵੀ ਸਾਥੋਂ ਪਹਿਲਾਂ ਤਿਆਰ ਹੋ ਕੇ ਸਤਿਗੁਰਾਂ ਦੇ ਹਜ਼ੂਰ ਪੁੱਜ ਗਏ ਹਨ। ਇਧਰ ਖਾਲਸਾ ਜੀ ਵੀ ਸਮੇਂ ਸਿਰ ਪੁੱਜ ਗਏ। ਸੰਗਤਾਂ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੀਆਂ ਸਨ। ਪੂਰੇ 8 ਵਜੇ ਅਰਦਾਸ ਕਰਕੇ ਸਤਿਗੁਰੂ ਜੀ ਦਾ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰਕੇ ਦੋਵੇਂ ਮਹਾਂਪੁਰਖ ਸੰਗਤਾਂ ਦੇ ਨਾਲ ਇਸ ਨਗਰ ਕੀਰਤਨ ਵਿਚ ਚੱਲ ਪਏ। ਨਗਰ ਕੀਰਤਨ ਦੇ ਰਵਾਨਾ ਹੋਣ ਦੀ ਅਰਦਾਸ ਕੀਤੀ ਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਆਹ ਪਹਿਲਾ ਨਗਰ ਕੀਰਤਨ ਹੈ ਜਿਸ ਵਿਚ ਅਸੀਂ ਸੰਗਤਾਂ ਨੂੰ ਦਿੱਤੇ ਟਾਈਮ ਅਨੁਸਾਰ ਰਵਾਨਾ ਹੋ ਰਹੇ ਹਾਂ, ਨਹੀਂ ਤਾਂ ਬਦੋ ਬਦੀ ਯਤਨ ਕਰਦਿਆਂ ਵੀ ਘੰਟਾ ਡੇਢ ਘੰਟਾ ਦੇਰੀ ਹੋ ਹੀ ਜਾਂਦੀ ਹੈ। ਬਾਬਾ ਜੀ ਨੇ ਬੜੇ ਪਿਆਰ ਨਾਲ ਆਖਿਆ ਕਿ ਖਾਲਸਾ ਜੀ ਆਪਾਂ ਨੂੰ ਯਤਨ ਕਰਨਾ ਚਾਹੀਦਾ ਕਿ ਜੋ ਸੰਗਤ ਨੂੰ ਟਾਈਮ ਦੇਈਏ ਉਸ ਤੇ ਪਹਿਰਾ ਪੂਰਾ ਦੇਈਏ। ਦੋ ਚਾਰ ਵਾਰ ਤੁਸੀਂ ਟਾਈਮ ਦੀ ਪਾਬੰਦੀ ਕਰ ਲਓ, ਸੰਗਤਾਂ ਨੂੰ ਵੀ ਪਤਾ ਲੱਗ ਜਾਣਾ ਹੈ, ਉਸੇ ਅਨੁਸਾਰ ਸੰਗਤ ਵੀ ਸਮੇਂ ਦੀ ਪਾਬੰਦ ਬਣ ਜਾਂਦੀ ਹੈ। ਸੋ ਸਮੇਂ ਨਾਲ ਨਗਰ ਕੀਰਤਨ ਦੀ ਸਮਾਪਤੀ ਹੋ ਗਈ। ਅਗਾਂਹ ਜਿਸ ਜਿਸ ਨਗਰ ਵਿਚ ਵੀ ਬਾਬਾ ਜੀ ਸ਼ਾਮਲ ਹੋਣ ਲਈ ਸ਼ਾਮ ਨੂੰ ਪੁੱਜਦੇ, ਖਾਲਸਾ ਜੀ ਨੇ ਸਾਰੇ ਸਿੰਘਾਂ ਨੂੰ ਤੇ ਸੰਗਤ ਨੂੰ ਉਚੇਚਾ ਸੁਚੇਤ ਕਰ ਦੇਣਾ ਕਿ ਸੰਤ ਬਾਬਾ ਹਰਨਾਮ ਸਿੰਘ ਹੋਰੀ ਆ ਗਏ ਨੇ, ਪੂਰੇ ਟਾਈਮ ਨਾਲ ਨਗਰ ਕੀਰਤਨ ਰਵਾਨਾ ਹੋ ਜਾਵੇਗਾ, ਕਿਸੇ ਦੀ ਉਡੀਕ ਨਹੀਂ ਕੀਤੀ ਜਾਵੇਗੀ। ਤੇ ਨਾਲ ਹੀ ਖਾਲਸਾ ਜੀ ਨੇ ਬਿਲਾਸ ਨਾਲ ਬਾਬਾ ਜੀ ਨੂੰ ਕਹਿਣਾ ਕਿ ਬਾਬਾ ਜੀ ਜਿੱਥੇ ਤੁਹਾਡੀ ਸੰਗਤ ਕਰਕੇ ਸਿਮਰਨ ਦੀ ਘਾਟ ਪੂਰੀ ਹੋਈ ਉਥੇ ਤੁਹਾਡੇ ਪਾਸੋਂ ਟਾਈਮ ਦੀ ਪਾਬੰਦੀ ਦਾ ਗੁਣ ਵੀ ਸਿੱਖਿਆ। ਦੋਵਾਂ ਮਹਾਂਪੁਰਖਾਂ ਦਾ ਅੱਤ ਦਾ ਸਨੇਹ ਸੀ, ਅੱਤ ਦਾ ਪਿਆਰ ਸੀ। ਮਹਾਂਪੁਰਖਾਂ ਦੇ ਜੀਵਨ ਦੀਆਂ ਘਟਨਾਵਾਂ ਪੜ੍ਹ ਸੁਣ ਕੇ ਸਾਨੂੰ ਵੀ ਉਨ੍ਹਾਂ ਗੁਣਾਂ ਦੇ ਧਾਰਨੀ ਬਣਨ ਦਾ ਯਤਨ ਕਰਨਾ ਚਾਹੀਦਾ ਹੈ। ਸੋ ਜਿਵੇਂ ਇਸ ਗਾਥਾ ਵਿਚ ਆਪਾਂ ਬਾਬਾ ਜੀ ਦੇ ਸਮੇਂ ਦੇ ਪਾਬੰਦ ਹੋਣ ਦੇ ਗੁਣ ਦੀ ਸਾਂਝ ਪਾਈ ਹੈ, ਸੋ ਸਤਿਗੁਰੂ ਰਹਿਮਤ ਕਰਨ ਅਸੀਂ ਵੀ ਸਮੇਂ ਦੀ ਪਾਬੰਦੀ ਦਾ ਗੁਣ ਧਾਰਨ ਕਰਨ ਲਈ ਯਤਨਸ਼ੀਲ ਹੋਈਏ।